जो मंग है ठाकुर अपने ते सोई सोई देवे नानक दास मुख ते जो बोले इहां उहां सच होवे जेता जियो पिंड सब तेरा तू अंतर जामी पुरख भगवान दर्शन दास कह जन नानक जेहा तू कराए हे तेहा हों करी बखियान दर्शन दास कह जन नानक जेहा तू कराए हे तेहा हों करी बखियान सतनाम श्री वाहिगुरु साहिब जी थिति गौड़ी महला पंजवा सलोक एक ओंकार सतगुर प्रसाद जल थल मही अल पूरिया स्वामी सृजन हार अनक भांत होए पसरिया नानक एकंकार पौड़ी एकम एकंकार प्रभ करो वंदना त्याए गुण गोविंद गोपाल प्रभ शरण परों हर राए ताकि आस कल्याण सुख जानते सब कश होए चार कुंट दह दिस भ्रम्यो तिस बिन अवर न कोए वेद पुराण सिमरत सुने बहुविद करो विचार पत दो धारण भय हरण सुख सागर निरंकार दाता भूता देन हार तिस बिन अवर न जाए जो चाह है सोई मिला नानक हर गुण गाए दाता भुगता देन हार तिस बिन अवर न जाए जो चाह है सोई मिले नानक हर गुण गाए हलत पलत दे राखे चवर तख्त शतर दे मालक जाहरा जहूर सर्व कला भरपूर सतगुरु श्री गुरु ग्रंथ साहिब जी दी पावन हजूरी दे अंदर सवाई मान गुरु खालसा साह संगत जी ਰਸਨਾਂ ਨੂੰ ਪਵਿੱਤਰ ਕਰੋ। ਬੁਲਾਓ ਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਦੇ ਸਜੇ ਦੀਵਾਨ ਵਿਖੇ ਤੁਰਕੀ ਬਾਣੀ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਗੁਰੂ ਕਾ ਪਵਿੱਤਰ ਹੁਕਮਨਾਮਾ ਪੰਚਮ ਪਾਤਸ਼ਾਹ ਦਾ ਟੋਡੀ ਰਾਗਣੀ ਅੰਦਰ ਉਚਾਰਿਆ ਹੋਇਆ ਸੰਤਨ ਅਵਰਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕਾ ਜਾ ਕੋ ਪਾਖ ਸੁਆਮੀ। ਇਸ ਪਾਵਨ ਮੁੱਖ ਵਾਕ ਤੋਂ ਉਪਰੰਤ ਬੱਚੇ ਸ਼ਬਦ ਕੀਰਤਨ ਰਾਹੀਂ ਹਾਜ਼ਰੀਆਂ ਲਵਾ ਰਹੇ ਸਨ। ਪਹਿਲੋਂ ਸ਼ਬਦ ਪੜ੍ਹ ਰਹੇ ਸਨ, ਤੇਰਾ ਕੀਤਾ ਜਾਤੋ ਨਾਹੀਂ ਮੈਨੋਂ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਰਿਹਾ। ਉਪਰੰਤ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇਹ ਸ਼ਬਦ ਆਪ ਸਰਵਨ ਕੀਤਾ ਹੈ। ਅਸਥਾਨ ਤੇ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਲੰਬੇ ਸਮੇਂ ਤੋਂ ਇੱਕ ਓਅੰਕਾਰ ਤੋਂ ਸ਼੍ਰੀ ਜਪਜੀ ਸਾਹਿਬ ਜੀ ਤੋਂ ਲੈ ਕੇ ਸ਼ੁਰੂ ਹੋਈ ਹੋਈ ਚੱਲ ਰਹੀ ਹੈ। ਪਿੱਛੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਸੰਪੂਰਨ ਹੋਈ ਹੈ। ਉਸ ਤੋਂ ਅਗਲੀ ਪਾਵਨ ਜੋ ਬਾਣੀ ਹੈ, ਪੰਚਮ ਪਾਤਸ਼ਾਹ ਕਿਰਪਾਲੂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਥਿੱਤੀ ਗੌੜੀ, ਜਿਸ ਦਾ ਆਰੰਭਤਾ ਦਾ ਸਲੋਕ ਅਤੇ ਪੌੜੀ ਆਪ ਸਰਵਣ ਕੀਤੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਸੇਵਕ ਜਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਆਪ ਕਿਰਪਾ ਕਰੋ, ਰਹਿਮਤ ਕਰੋ, ਸੰਸਾਰ ਦੇ ਅੰਦਰ ਸੰਸਾਰਕ ਜੀ ਥਿੱਤਾਂ ਵਾਰਾਂ ਦੀ ਪੂਜਾ ਦੇ ਵਿੱਚ ਉਲਝ ਰਹੇ ਹਨ, ਅੱਡੋ ਅੱਡੀ ਕਿਸੇ ਥਿੱਤ ਨੂੰ ਮਹਾਨਤਾ ਦੇ ਕੇ ਉਸ ਦਿਨ ਦੇਵਤਿਆਂ ਦਾ ਕੋਈ ਪੂਜਨ ਕਰਦੇ ਹਨ, ਕਿਉਂਕਿ ਸਤਿਗੁਰੂ ਜੀ ਨੇ ਪਾਵਨ ਦਸਮ ਪਾਤਸ਼ਾਹ ਜੀ ਨੇ ਵੀ ਵਚਨ ਕਹੇ ਹਨ, ਮਹਾਂਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚਿੰਤ ਨਹਿ ਭੇਵ। ਕੋਈ ਸ਼ਿਵ ਜੀ ਨੂੰ ਕਲਿਆਣ ਸਰੂਪ ਮੰਨ ਕਰਕੇ ਪੂਜੀ ਜਾਂਦਾ ਹੈ, ਵਾਹਿਗੁਰੂ ਪਰਮੇਸ਼ਰ ਕਲਿਆਣ ਸਰੂਪ। ਕੋਈ ਬ੍ਰਹਮਾ ਨੂੰ ਪੂਜਦਾ, ਕੋਈ ਵਿਸ਼ਨੂੰ ਦੀ ਉਪਾਸ਼ਨਾ ਕਰਦਾ, ਕੋਈ ਕਿਸੇ ਹੋਰ ਦੇਵਤੇ ਨੂੰ ਮੰਨਦਾ ਹੈ। ਪਾਤਸ਼ਾਹ ਜੀ ਨੇ ਬਾਣੀ 'ਚ ਕਿਹਾ, ਸ਼ਿਵ ਸ਼ਿਵ ਕਰ ਤੇ ਜੋਰ ਨਰ ਧਿਆਵੈ, ਵਰਦ ਚੜ੍ਹੇ ਡੋਰੂ ਟਮਕਾਵੈ। ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਉਤਰੈ, ਤੂੰ ਕਹੀ ਅਤਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਸੁਪਾਨੀ। ਸਤਿਗੁਰੂ ਜੀ ਨੇ ਅਜਿਹੀਆਂ ਪੂਜਾ ਦਾ ਖੰਡਨ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਹੀ ਸਾਨੂੰ ਦੱਸੀ ਹੈ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਸਾਨੂੰ ਉਪਦੇਸ਼ ਦਿੱਤਾ, ਜਾਗਤ ਜੋਤ ਜਪੈ ਨਿਸਵਾਸਰ, एक बिना मन नायक न आनै, पूर्ण प्रेम प्रतीत सजै व्रत गोर मढ़ी मट भूल न मानै। तीर्थ दान दया तप संजम एक बिना नह एक पछानै, पूर्ण जोत जगै घट मै तब खालस ताहे निखालस जानै। हजूर दी शरण च सेवका ने बेनती कीती वी पातशाह आप कृपा करो, सानू किस नू पूजना चाहिंदा, किस नू नमस्कार करनी चाहिंदी है। तो सतगुरु सच्चे पातशाह जी ए पावन बाणी उचारण कीती है 15 थितां द्वारा। गुरु पंचम पातशाह गुरु अर्जन देव जी ने सानू उस अकाल पुरख वाहिगुरु परमेश्वर नाल जुड़न का उपदेश दिता है। श्री गुरु ग्रंथ साहिब जी दे अंदर 3 थाई थित्ती वाणी उचारण कीती हुई है। एक पहले पातशाह गुरु नानक देव जी महाराज ने बिलावल राग दे अंदर 15 थितां द्वारा उपदेश बख्शे। उत्थे सतगुरु गुरु नानक देव जी महाराज ने सानू जेड़े जी थितां दी पूजा विच उलझ रहे सन, पातशाह ने कृपा करके सानू एक उस अकाल पुरख वाहिगुरु नाल जुड़न का उपदेश दिता है। एकम एक एकंकार निराला अमर अजोनी जात न जाला, जिहड़ा एक अदुत्ती ब्रह्म है, एक है वह वाहिगुरु जिहड़ा अमर है अजोनी है ज्योति स्वरूप, वह वाहिगुरु परमेश्वर नाल गुरु नानक देव जी ने सानू जुड़न का उपदेश दिता है। बिलावल राग दे अंदर 15 थितां राही गुरु जी ने उपदेश बख्शे। इत्थे ए गौड़ी राग दे अंदर गुरु पंचम पातशाह ने 15 थितां राही ही बाणी उचार के सानू उपदेश दिता है। इस तरह एक थित्ती गौड़ी भगत कबीर जी ने भी उच्चारण कीती है। उत्थे भगत कबीर जी ने अकाल पुरख वाहिगुरु परमेश्वर नाल जुड़न दा 15 थितां ते अगे 7 वारां राही सानू परमेश्वर नाल जुड़न दा उपदेश दिता है। जाने के श्री गुरु ग्रंथ साहिब जी दे अंदर 15 थितां राही 3 थाई गुरु साहिबां ने बख्शिश कीती है गुरु ग्रंथ साहिब जी ने। आओ मनवृत्तियां नूं कागर करके इस पावन बाणी दे रंभता तों हजूर दा बख्शिश कीता उपदेश सरवण करिए। थिते गौड़ी महला 5वां श्लोक। थिते बाणी दा नाम है, जाने के थित्तां राही उपदेश है। एकम दूज तीज चौथ राही तरतीब वार पौड़ियां दे विच हजूर ने एकम तो लैके जो एकम थित है ये तो लै करके अगे 14 तो गां पुन्या तक सतगुरु जी ने उपदेश बख्शिश कीता है। तो हजूर इत्थे रंभ विच थित्ती गौड़ी, गौड़ी इक राग है, थित्ती इस बाणी का नाम महला 5वां पंचम पातशाह का पवित्र ये शब्द पंचम पातशाह की पवित्र बाणी है। सलोक छंद की चाल का नाम है, जिस तरह पिछे सुखमनी साहब जी दे अंदर हर अष्टपदी के रंभ विच सलोक आया, इस तरह ये थित्ती बाणी दियां पौड़ियां दे हर पौड़ी दे रंभ विच सलोक आए हन। एक ओंकार सतगुर प्रसाद, ਇੱਥੇ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇਹ ਮੰਗਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 523 ਵਾਰੀ ਆਉਂਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਮੰਗਲ ਦੇ ਅੰਦਰ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਨਿਰੂਪਣ ਕੀਤਾ ਹੈ। ਇੱਕ ਅੰਕ ਤੋਂ ਭਾਵ ਹੈ ਵੀ ਉਹ ਇੱਕ ਹੈ ਵਾਹਿਗੁਰੂ। ਓਅੰਕਾਰ ਉਚਾਰਨੇ ਮਾਤਰ ਸਿਉ ਰਕਸ਼ਾ ਕਰਨ ਵਾਲਾ ਹੈ। ਸੱਤ ਉਹ ਤਿੰਨ ਕਾਲ ਸੱਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਅਥਵਾ ਸੱਤ ਚਿੱਤ ਆਨੰਦ ਸਰੂਪ ਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਕਿਰਪਾ ਨਾਲ ਹੁੰਦੀ ਹੈ। ਹਜ਼ੂਰ ਸਰੋਕ ਦੇ ਆਰੰਭ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪੂਜਣ ਲਈ ਸਾਨੂੰ ਹੁਕਮ ਕੀਤਾ ਹੈ, ਉਹਨੂੰ ਸਰਬ ਵਿਆਪਕ ਦੱਸਿਆ ਹੈ। ਕਹਿੰਦੇ ਜੀ ਉਹ ਵਾਹਿਗੁਰੂ ਕਿੱਥੇ ਹੈ? ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਅਨੰਤ ਹਨ, ਵੱਖਰੇ ਵੱਖਰੇ ਮਜ਼ਹਬਾਂ ਦੇ ਅੰਦਰ ਧਰਮਾਂ ਦੇ ਅੰਦਰ ਵੱਖਰੇ ਵੱਖਰੇ ਉਹਦੇ ਨਾਮ, ਮਨ ਕਰਕੇ ਉਸ ਨੂੰ ਉਸਦੇ ਨਾਮ ਨੂੰ ਲੈਂਦੇ ਹਨ। ਜਿਵੇਂ ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਵੀ ਕਿਹਾ, ਪੰਚਮ ਪਾਤਸ਼ਾਹ ਰਾਮ ਕਲੀ ਰਾਗ ਦੇ ਅੰਦਰ ਫਰਮਾਇਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਈਆਂ ਕੋਈ ਅਲਾਹੇ, ਕੋਈ ਉਸ ਨੂੰ ਰਾਮ ਰਾਮ ਕਹਿੰਦਾ ਕੋਈ ਉਸ ਨੂੰ ਖੁਦਾ ਕਹਿੰਦਾ ਹੈ। ਅਤੇ ਫਿਰ ਉਸਨੂੰ ਵੱਖਰੀਆਂ ਵੱਖਰੀਆਂ ਥਾਵਾਂ ਦੇ ਅੰਦਰ ਹੀ ਮੰਨ ਲਿਆ, ਜਿਵੇਂ ਹਿੰਦੂ ਮਤ ਵਾਲਿਆਂ ਨੇ ਉਹਨੂੰ ਦੱਖਣ ਵੱਲ ਮੰਨਿਆ ਵੀ ਦੱਖਣ ਵਿੱਚ ਹੈ ਪਰਮੇਸ਼ਰ, ਦੱਖਣ 'ਚ ਮੰਨ ਕੇ ਉਸ ਦੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਉਹਨੂੰ ਅਰਾਧਦੇ ਹਨ। ਬਾਣੀ 'ਚ ਹਜ਼ੂਰ ਨੇ ਕਿਹਾ ਦੱਖਣ ਦੇ ਸਰੀ ਕਾ ਬਾਦਸ਼ਾਹ। ਮੁਸਲਮਾਨਾਂ ਨੇ ਉਸ ਨੂੰ ਪੱਛਮ ਦੇ ਵਿੱਚ ਮੰਨ ਕਰਕੇ ਹਮੇਸ਼ਾ ਪੱਛਮ ਵੱਲ ਹੀ ਮੁੱਖ ਕਰਕੇ ਉਹ ਨਵਾਜ਼ ਪੜ੍ਹਦੇ ਨੇ, ਪੱਛਮ ਅੱਲੇ ਮੁਕਾਮਾਂ। ਪਰ ਗੁਰਬਾਣੀ ਦਾ ਸਿਧਾਂਤ ਗੁਰੂ ਜੀ ਨੇ ਸਪਸ਼ਟ ਕਰਦਿਆਂ ਗੁਰਮਤ ਦਾ ਕਿਹਾ ਹੈ ਵੀ ਜੇ ਉਹ ਦੱਖਣ ਅਤੇ ਪੱਛਮ ਵਿੱਚ ਵੱਖਰਾ ਵੱਖਰਾ ਹੈ, ਹਰੀ ਰਾਮ ਤਾਂ ਦੱਖਣ ਵਿੱਚ ਹੈ ਅਤੇ ਉਹ ਅੱਲਾ ਫਿਰ ਪੱਛਮ ਵਿੱਚ ਹੈ, ਅਤੇ ਬਾਕੀ ਜਿਹੜੀਆਂ ਦਿਸ਼ਾ ਰਹਿ ਗਈਆਂ ਜੋ ਬਾਕੀ ਹੈ, ਫਿਰ ਉੱਥੇ ਕੌਣ ਹੈ? ਕੀ ਉਹ ਵਿਆਪਕ ਵਾਹਿਗੁਰੂ ਤੋਂ ਵਾਂਝੀਆਂ ਹਨ? ਹਜ਼ੂਰ ਨੇ ਕਿਹਾ ਆਵਰ ਮੁਲਕ ਕਿਸ ਕੇਰਾ, ਫਿਰ ਬਾਕੀ ਮੁਲਕ ਕਿਸ ਦਾ ਹੋਇਆ ਬਈ? ਨਹੀਂ, ਉਹ ਵਾਹਿਗੁਰੂ ਸਰਬ ਦੇਸੀ ਹੈ, ਸਭ ਥਾਵਾਂ 'ਚ ਹੈ। ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ, ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸੇ ਨੂੰ ਬਖਸ਼ਿਸ਼ ਕੀਤੇ ਨਿਤਨੇਮ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੱਸਿਆ ਉਹ ਸਰਬ ਦੇਸੀ ਹੈ, ਉਹ ਸਰਬ ਥਾਵਾਂ 'ਚ ਹੈ, ਕੋਈ ਕਿਸੇ ਇੱਕ ਦਿਸ਼ਾ 'ਚ ਨਹੀਂ ਹੈ। ਇੱਥੇ ਹਜ਼ੂਰ ਉਸ ਨੂੰ ਵਿਆਪਕ ਦੱਸਦਿਆਂ ਵੀ ਉਹ ਸਾਰੇ ਥਾਵਾਂ 'ਚ ਹੈ। ਆਪ ਜੀ ਫਰਮਾਉਂਦੇ ਹਨ ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਣਹਾਰ। ਸੁਆਮੀ ਜੋ ਸਾਰਿਆਂ ਦਾ ਮਾਲਕ ਹੈ, ਸਿਰਜਣਹਾਰ ਪੈਦਾ ਕਰਨ ਵਾਲਾ ਵਾਹਿਗੁਰੂ, ਜਲ ਥਲ ਮਹੀ ਅਲ ਪੂਰਿਆ, ਜਲ ਉਹ ਜਲ ਵਿੱਚ ਵੀ ਹੈ, ਥਲ ਮਾਰੂ ਥਲ ਵਿੱਚ ਵੀ, ਮਹੀ ਪ੍ਰਿਥਵੀ ਅਲ ਆਕਾਸ਼ ਵਿੱਚ, ਪੂਰਿਆ ਉਹ ਪੂਰਨ ਹੋ ਰਿਹਾ ਹੈ। ਭਾਵ ਉਹ ਤੋਂ ਕੋਈ ਜਗ੍ਹਾ ਵਾਂਝੀ ਨਹੀਂ ਜਿੱਥੇ ਉਹ ਨਹੀਂ ਹੈ, ਸਾਰੇ ਥਾਵਾਂ ਦੇ ਅੰਦਰ ਹੈ। ਕਿਉਂਕਿ ਜਲੰਧਰ ਜਿੰਨੇ ਜੀਵ ਜੰਤ ਨੇ ਉੱਥੇ ਵੀ ਉਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਇਸੇ ਲਈ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕਹੇ ਨੇ ਵੀ ਉਹ ਜਲ ਵਿੱਚ ਜਿੱਥੇ ਜੀਵ ਬੇਅੰਤ ਰਹਿ ਰਹੇ ਨੇ, ਉੱਥੇ ਕਿਹੜਾ ਕੋਈ ਉਹ ਖੇਤੀ ਕਰਦੇ ਨੇ? ਜੇ ਮਨੁੱਖ ਕਹੇ ਵੀ ਮੈਂ ਇੱਥੇ ਤਾਂ ਆਪਦੇ ਹੱਥਾਂ ਨਾਲ ਆਪਦੀ ਮਿਹਨਤ ਕਰਕੇ ਆਪਣੀ ਪਾਲਣਾ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਉੱਥੇ ਨਾ ਕੋਈ ਹੱਟ ਦੁਕਾਨ ਚੱਲਦੀ ਹੈ ਪਾਣੀ ਦੇ ਅੰਦਰ, ਨਾ ਕੋਈ ਕਿਰਸ ਖੇਤੀ ਕਰ ਸਕਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਉੱਥੇ ਵੀ ਉਹ ਸਾਰਿਆਂ ਜੀਆਂ ਦੀ ਸੰਭਾਲ ਕਰਦਾ ਹੈ, ਕੋਈ ਇੱਕ ਜੀ ਨਹੀਂ ਹੈ। 42 ਲੱਖ ਜੀ ਜਲਮੈ ਹੋਤੇ ਬੀਠਲ ਪਹਿਲਾ ਕਾਏ ਕਰੋ, 42 ਲੱਖ ਜੂਨ ਪਾਣੀ ਦੇ ਵਿੱਚ ਹੀ ਦਰਸਾਈ ਹੈ, ਇਸ ਲਈ ਉਹ ਜਲ ਵਿੱਚ ਵੀ ਹੈ, ਉਹ ਮਾਰੂ ਥਲ ਦੇ ਅੰਦਰ ਵੀ, ਰੇਤੇ ਵਿੱਚ ਵੀ ਜੀਆਂ ਦੀ ਪਾਲਣਾ ਕਰਨ ਵਾਲਾ। ਕੌਮੀ ਜਲ ਮੈਂ ਤੰਤ ਸਬਾਹਰ ਪੰਖ ਖੀਰ ਤੇ ਨਾ ਹੀ ਉੱਥੇ ਵੀ ਹੈ ਉਹ, ਪ੍ਰਿਥਵੀ ਚ ਆਕਾਸ਼ ਚ ਸਾਰੇ ਪੂਰਨ ਹੈ ਉਹ ਸਵਾਮੀ ਸਿਰਜਣਹਾਰ। ਅਣਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਹਜ਼ੂਰ ਕਹਿੰਦੇ ਨੇ ਉਹ ਏਕੰਕਾਰ ਜੋ ਇੱਕ ਅਦੁੱਤੀ ਬ੍ਰਹਮ ਹੈ ਵਿਆਪਕ ਵਾਹਿਗੁਰੂ, ਸੰਸਾਰ ਦੇ ਅੰਦਰ ਅਣਕ ਭਾਂਤ ਹੋਏ ਪਸਰਿਆ, ਅਨੇਕਾਂ ਰੂਪ ਧਾਰ ਕੇ ਅਨੇਕ ਤਰ੍ਹਾਂ ਦੇ ਨਾਲ ਉਹ ਸਾਰੇ ਪਸਰ ਰਿਹਾ ਹੈ, ਸਭ ਥਾਵਾਂ 'ਚ ਉਹ ਵਿਆਪਕ ਹੋ ਰਿਹਾ ਹੈ। ਪੌੜੇ ਏਕਮ ਏਕੰਕਾਰ ਪ੍ਰਭ, ਕਰੋ ਵੰਦਨਾ ਧਿਆਏ। ਇਸ ਲਈ ਹੋਰ ਕਿਸੇ ਨੂੰ ਨਹੀਂ ਧਿਆਉਣਾ, ਕਿਸੇ ਦੇਵਤੇ ਦੀ ਉਪਾਸ਼ਨਾ ਪੂਜਾ ਨਹੀਂ ਕਰਨੀ, ਕਿਸੇ ਹੋਰ ਨੂੰ ਵੰਦਨਾ ਮੱਥਾ ਨਹੀਂ ਟੇਕਣਾ। ਜਿਹੜਾ ਜਲਾ ਥਣਾਂ ਵਿੱਚ ਸਾਰੇ ਪੂਰਨ ਹੈ, ਮਹਾਰਾਜ ਕਹਿੰਦੇ ਏਕਮ ਏਕੰਕਾਰ ਪ੍ਰਭ, ਉਹ ਇੱਕ ਹੈ ਏਕਮ ਥਿਤ ਦੁਆਰਾ। ਕਿਰਪਾਲੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੋ ਏਕੰਕਾਰ ਵਾਹਿਗੁਰੂ ਇੱਕ ਅਦੁੱਤੀ ਬ੍ਰਹਮਾ ਪ੍ਰਭੂ, ਕਰੋ ਵੰਦਨਾ ਧਿਆਏ, ਉਹਨੂੰ ਧਿਆਓ, ਉਸਨੂੰ ਵੰਦਨਾ ਕਰਨਾ ਕਰੋ। ਕਿਉਂਕਿ ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਜਿਹੜਾ ਜਲਾਂ ਵੀ ਥਲਾਂ ਵਿੱਚ ਵੀ ਸਾਰੇ ਹੈ। ਦੂਜਾ ਕਾਹੇ ਸਿਮਰੀਐ ਜੋ ਜੰਮੈ ਤੈ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਉਸੇ ਨੂੰ ਮਾਰਗ ਕਹਿੰਦੇ ਧਿਆਓ, ਉਸੇ ਨੂੰ ਕਰੋ ਵੰਦਨਾ, ਵੰਦਨਾ ਕਰਨਾ ਕਰੋ ਉਸਨੂੰ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਦੱਸਿਆ ਕਿੰਨੀ ਕੁ ਵੰਦਨਾ ਕਰਨੀ ਆ। ਡੰਡੋਤ ਬੰਦਨ ਅਣਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਰਦਾ ਭਾਵਨਾ ਨਾਲ ਗੁਰੂ ਦੇ ਅੱਗੇ ਵੰਦਨਾ ਕਰਨੀ ਹੈ, ਗੁਰੂ ਕੇ ਸਿੱਖ ਨੇ। ਫਿਰ ਵੰਦਨਾ ਕਰਨ ਨਾਲ ਫਲ ਕੀ ਮਿਲਦਾ? ਮਹਾਰਾਜ ਕਹਿੰਦੇ ਵੰਦਨਾ ਹਰ ਵੰਦਨਾ, ਗੁਣ ਗਾਵਹੋ ਗੋਪਾਲ ਰਾਏ, ਵੱਡੈ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਹ ਜਨ ਨਾਮ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਧਾਰਨ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣ ਆਈ। ਵੰਦਨਾ ਹਰ ਵੰਦਨਾ, ਹਰੀ ਨੂੰ ਵੰਦਨਾ ਕਰੀਏ, ਹਰੀ ਨੂੰ ਨਮਸਕਾਰ ਕਰੀਏ, ਫਿਰ ਬੰਧਨ ਨਹੀਂ ਪੈਂਦੇ। 84 ਲੱਖ ਜੂਨਾਂ ਦੇ ਬੰਧਨ ਕੱਟੇ ਜਾਂਦੇ ਹਨ। ਭਾਵਨਾ ਨਾਲ ਗੁਰੂ ਦੇ ਅੱਗੇ ਵੰਦਨਾ ਕਰਨ ਨਾਲ ਜੀਵਨ ਸਫਲਾ ਹੋ ਜਾਂਦਾ ਹੈ। ਜੋ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੇ ਅੱਗੇ ਮੱਥਾ ਟੇਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸਤਿਗੁਰੂ ਅੱਗੇ ਭਾਵਨਾ ਨਾਲ ਮਸਤਕ ਨਹੀਂ ਟੇਕ ਸਕਦੇ, ਉਹਨਾਂ ਨੂੰ ਬਾਣੀ ਦੇ ਅੰਦਰ ਲਾਣਤਾਂ ਵੀ ਪਾਈਆਂ ਹਨ। ਹਜ਼ੂਰ ਕਹਿੰਦੇ ਹਨ ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਦੀ ਜੈ ਡਾਰ, ਨਾਨਕ ਜਿਸ ਪਿੰਜਰ ਮੈਂ ਵਿਰਹਾ ਨਹੀਂ ਸੋ ਪਿੰਜਰ ਲੈ ਜਾਰ। ਦੂਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਹ ਪਾਵਨ ਸਲੋਕ ਹੈ। ਹਜ਼ੂਰ ਕਹਿੰਦੇ, ਜੋ ਸਿਰ ਸਾਈਂ ਨਾ ਨਿਵੈ, ਜੋ ਆਪਣੇ ਸਾਈਂ ਮਾਲਕ ਗੁਰੂ ਦੇ ਅੱਗੇ ਸਿਰ ਝੁਕਦਾ ਨਹੀਂ, ਜਿਹੜਾ ਮੱਥਾ ਨਹੀਂ ਗੁਰੂ ਦੇ ਅੱਗੇ ਟੇਕਦਾ, ਸੋ ਸਿਰ ਦੀਜਾ ਡਾਰ, ਉਸ ਸਿਰ ਨੂੰ ਹਜ਼ੂਰ ਕਹਿੰਦੇ ਕੱਟ ਕੇ ਸਿੱਟ ਦਿਓ। ਨਾਨਕ ਜਿਸ ਪਿੰਜਰ ਮੈਂ ਵਿਰਹਾ ਨਹੀਂ, ਜਿਸ ਸਰੀਰ ਰੂਪ ਪਿੰਜਰੇ ਦੇ ਅੰਦਰ ਵਿਰਹ ਹੀ ਨਹੀਂ, ਪ੍ਰੇਮ ਹੀ ਨਹੀਂ, ਵਿਛੋੜੇ ਦਾ ਦੁੱਖ ਅਨੁਭਵ ਹੀ ਨਹੀਂ ਕੀਤਾ, ਸੋ ਪਿੰਜਰ ਲੈ ਜਾਰ, ਉਸ ਨੂੰ ਅੱਗ ਵਿੱਚ ਜਾੜ ਦਿਓ, ਸਾੜ ਦਿਓ। ਭਗਤ ਜੀ ਵੀ ਪਾਵਨ ਬਾਣੀ ਵਿੱਚ ਵਚਨ ਕਹੇ ਹਨ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀ ਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿੰਦੇ ਜਿਹੜਾ ਸਿਰ ਗੁਰੂ ਦੇ ਅੱਗੇ ਪਰਮੇਸ਼ਰ ਅੱਗੇ ਝੁਕਦਾ ਨਹੀਂ, ਸੋ ਸਿਰ ਕੀਜੈ ਕਾਏ, ਉਸ ਨੂੰ ਕੀ ਕਰੀਏ, ਕੁੰਨੇ ਹੇਠ ਜਲਾਈਐ, ਉਹਨੂੰ ਚੁੱਲ੍ਹੇ ਦੇ ਵਿੱਚ ਕਹਿੰਦੇ ਭਾਂਡੇ ਦੇ ਥੱਲੇ ਜਿੱਥੇ ਅੱਗ ਬਾਲੀ ਦੀ ਆ ਉਹਦੇ 'ਚ ਸਾੜ ਦਿਓ, ਚੁੱਲ੍ਹੇ 'ਚ ਕੁੰਨੇ ਹੇਠ ਜਲਾਈਐ, ਬਾਲਣ ਸੰਦਾ ਥਾਂ, ਬਾਲਣ ਦੇ ਥਾਂ 'ਤੇ ਉਹਨੂੰ ਡਾਹ ਦਿਓ, ਉਸ ਸਿਰ ਤੋਂ ਕੀ ਕਰਾਉਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਤਿਰਗ ਸਿਰ ਗੁਰ ਜੋ ਨਾ ਨਿਵੈ, ਗੁਰ ਲੱਗੈ ਨਾ ਚਰਨੀ, ਤਿਰਗ ਲੋਏ ਨ ਗੁਰ ਦਰਸ ਬਿਨ, ਵੇਖੈ ਪਰ ਤਰਣੀ ਤਰਕਾਰ। ਭਾਈ ਸਾਹਿਬ ਜੀ ਕਹਿੰਦੇ ਉਸ ਸਿਰ ਨੂੰ ਜਿਹੜਾ ਗੁਰੂ ਦੇ ਅੱਗੇ ਝੁਕਦਾ ਨਹੀਂ, ਤਿਰਗ ਸਿਰ ਗੁਰ ਜੋ ਨਾ ਨਿਵੈ। ਇੱਕ ਥਾਂ ਐਸਾ ਵੀ ਜੇਕਰ ਆਉਂਦਾ ਹੈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਬਾਲੀ ਜਨਮ ਸਾਖੀ ਵਿੱਚ ਵੀ ਇਹ ਜ਼ਿਕਰ ਹੈ, ਅਤੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਵੀ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਨਾਮ ਨਾਲ ਜਾਣੇ ਜਾਂਦੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ 'ਚ ਗੁਰੂ ਅੰਗਦ ਦੇਵ ਜੀ ਰਹਿੰਦੇ ਸਨ, ਇੱਕ ਵਾਰ ਕਹਿੰਦੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਕਿਰਪਾ ਕਰਕੇ ਸੁੰਨ ਸਮਾਧੀਆਂ ਦੇ ਦਰਸ਼ਨ ਕਰਾਓ। ਅਤੇ ਉਸ ਵੇਲੇ ਕਹਿੰਦੇ ਰਸਤੇ 'ਚ ਕੁਝ ਇਹਾ ਜਿਹਾ ਕੁਝ ਦੇਖਿਆ ਸੀ, ਇੱਕ ਐਸੇ ਮਨੁੱਖ ਦੇਖੇ ਸਨ ਜਿਨ੍ਹਾਂ ਦੇ ਕਹਿੰਦੇ ਮੂੰਹ ਪਿੱਛੇ ਨੂੰ ਸਨ, ਪੁੱਠੇ ਲੱਗੇ ਹੋਏ ਸਨ, ਗਰਦਨਾਂ ਮਰੋੜੀਆਂ ਹੋਈਆਂ, ਸਿੱਧੇ ਸਾਹਮਣੇ ਦੇਖ ਨਹੀਂ ਸੀ ਸਕਦੇ ਸਨ, ਪਿੱਠ ਪਿੱਛੇ ਉਹਨਾਂ ਦੇ ਮੂੰਹ ਸਨ। ਇਹੋ ਜਿਹੇ ਲੋਕ ਕਹਿੰਦੇ ਵੇਖੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਕੁਝ ਇਹੋ ਜਿਹੇ ਵੀ ਲੋਕ ਦੇਖੇ ਸਨ ਜਿਹੜਿਆਂ ਦੇ ਕਹਿੰਦੇ ਗਰਦਨ ਵਿੱਚ ਧੋਣ ਵਿੱਚ ਉੱਥੇ ਇਹ ਵੀ ਜ਼ਿਕਰਾ ਕਹਿੰਦੇ ਕਿੱਲੇ ਠੁਕੇ ਹੋਏ ਸਨ, ਬੇਅੰਤ ਬਰਲਾਪ ਅਤੇ ਦੁੱਖ ਸਹਾਰ ਰਹੇ ਸਨ। ਕੁਝ ਇਹੋ ਜਿਹੇ ਲੋਕ ਦੇਖੇ ਸਨ ਜਿਨ੍ਹਾਂ ਦਾ ਮਾਸ ਕਹਿੰਦੇ ਕੁਝ ਐਸੀਆਂ ਬਦਰੂਹਾਂ ਖਾ ਰਹੀਆਂ ਸਨ ਅਤੇ ਉਹ ਅਤਿਅੰਤ ਦੁਖੀ ਹੋ ਰਹੇ ਸਨ, ਅਤੇ ਜਿਹੜੇ ਉਹ ਸੁੰਨ ਸਮਾਧੀ ਸਨ ਜਦੋਂ ਉਹ ਵੇਖੇ ਅਤੇ ਸੰਧਿਆ ਦੇ ਟਾਈਮ ਦੇ ਉੱਤੇ ਕਹਿੰਦੇ ਜਦੋਂ ਸੋਦਰ ਦਾ ਪਾਠ ਸ਼ੁਰੂ ਹੋਇਆ ਉਹਨਾਂ ਨੂੰ ਸੱਚਖੰਡ ਦੇ ਵਿੱਚੋਂ ਕੱਢਿਆ ਗਿਆ, ਕਹਿੰਦੇ ਉਹ ਬਾਹਰ ਨੂੰ ਆ ਰਹੇ ਸਨ ਅਤੇ ਪੁੱਛਿਆ ਵੀ ਤੁਸੀਂ ਕੌਣ ਹੋ, ਕਹਿੰਦੇ ਅਸੀਂ ਸੁੰਨ ਸਮਾਧੀ ਹਾਂ, ਅਤੇ ਹਜ਼ੂਰ ਨੇ ਕਹਿੰਦੇ ਪੁੱਛਿਆ ਵੀ ਤੁਸੀਂ ਹੁਣ ਸੱਚਖੰਡ 'ਚੋਂ ਕਿਉਂ ਬਾਹਰ ਨੂੰ ਆ ਰਹੇ ਹਾਂ, ਕਹਿੰਦੇ ਵੀ ਜਦੋਂ ਤੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਦਰ ਨਾਮੇ ਬਾਣੀ ਉਚਾਰਨ ਕੀਤੀ ਆ ਸੱਚਖੰਡ ਦੀ, ਜਿਹਦੇ 'ਚ ਸਿਫਤ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਹਾ, ਜਿੱਤ ਬੈ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਜਦੋਂ ਤੋਂ ਹਜ਼ੂਰ ਨੇ ਕਹਿੰਦੇ ਬਾਣੀ ਉਚਾਰੀ ਆ ਅਸੀਂ ਉਸ ਬਾਣੀ ਦਾ ਸਤਿਕਾਰ ਨਾ ਕੀਤਾ, ਕਹਿੰਦੇ ਅਸੀਂ ਪੜ੍ਹੀ ਨਾ, ਸੋਦਰ ਦੇ ਟਾਈਮ 'ਤੇ ਕਹਿੰਦੇ ਸਾਨੂੰ ਸੱਚਖੰਡ 'ਚੋਂ ਬਾਹਰ ਕੱਢਿਆ ਜਾਂਦਾ। ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਕੋਲ ਜਦੋਂ ਆ ਕੇ ਸਾਰੀ ਗੱਲ ਦੱਸੀ, ਬੇਨਤੀ ਕਰਕੇ ਪੁੱਛਿਆ ਸਭ ਕੁਝ, ਅਤੇ ਫਿਰ ਉੱਥੇ ਇਹ ਵੀ ਬਚਨ ਨੇ ਗੁਰਬਾਣੀ ਪਾਠ ਦਰਸ਼ਨ 'ਚ ਤਾਂ ਲਿਖੇ ਹੋਏ ਮਹਾਂਪੁਰਖਾਂ ਦੇ, ਵੀ ਜਿਹੜਾ ਸੋਦਰ ਦਾ ਪਾਠ ਭਾਵਨਾ ਨਾਲ ਰਹਿ ਰੱਖਦਾ, ਕਰਦਾ, ਸੁਣਦਾ, ਉਹਨੂੰ ਸੱਚਖੰਡ ਵਿੱਚ ਥਾਂ ਮਿਲਦਾ। ਜਿਹੜਾ ਸੋਦਰ ਨਾਮੇ ਬਾਣੀ ਗੁਰੂ ਪਾਤਸ਼ਾਹ ਦੀ ਪੜ੍ਹਦਾ ਨਹੀਂ ਭਾਵਨਾ ਨਾਲ, ਉਹਨੂੰ ਸੱਚਖੰਡ ਵਿੱਚ ਥਾਂ ਨਹੀਂ ਮਿਲਦਾ ਹੈ। ਸੁਣ ਸਮਾਧੀਆਂ ਨੂੰ ਸੱਚਖੰਡ ਵਿੱਚੋਂ ਕੱਢਿਆ ਜਾਂਦਾ ਸੀ ਉਸ ਟਾਈਮ 'ਤੇ। ਅਤੇ ਪੁੱਛਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਉਹ ਲੋਕ ਕੌਣ ਸਨ ਜੇ ਜਿਨ੍ਹਾਂ ਦੇ ਸਿਰ ਪਿੱਛੇ ਨੂੰ ਲੱਗੇ ਹੋਏ ਸਨ? ਹਜ਼ੂਰ ਕਹਿੰਦੇ ਭਾਈ ਉਹ ਲੋਕ ਸਨ ਜਿਹੜੇ ਗੁਰੂ ਦਾ, ਆਪਣੇ ਉਸਤਾਦ ਦਾ, ਮਾਲਕ ਦਾ ਸਤਿਕਾਰ ਨਹੀਂ ਸੀ ਕਰਦੇ, ਵੀ ਕਿਤੇ ਸਾਨੂੰ ਸਿਰ ਨਾ ਝੁਕਾਉਣਾ ਪੈ ਜੇ, ਸਤਿਕਾਰ ਨਾ ਕਰਨਾ ਪੈ ਜੇ, ਮੂੰਹ ਪਿੱਛੇ ਨੂੰ ਕਰ ਲੈਂਦੇ ਸਨ ਵੀ ਲੰਘ ਜਾਣ ਦੀਏ। ਅਤੇ ਪਰਮੇਸ਼ਰ ਨੇ ਉਹਨਾਂ ਨੂੰ ਸਜ਼ਾ ਹੀ ਐਸੀ ਦੇ ਦਿੱਤੀ ਵਾਹਿਗੁਰੂ ਨੇ, ਇਹ ਜਨਮ ਦੇ ਅੰਦਰ ਉਹਨਾਂ ਦੇ ਸਿਰੀ ਪਿੱਛੇ ਨੂੰ ਲੱਗੇ ਹੋਏ ਹਨ। ਕਈ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਦੇ ਮਾਰੇ ਪਿੱਛੇ ਮੂੰਹ ਕਰ ਲੈਂਦੇ ਨੇ, ਦੂਰ ਹੋ ਜਾਂਦੇ ਨੇ ਵੀ ਕਿਤੇ ਸਾਨੂੰ ਖੜ੍ਹੇ ਨਾ ਹੋ ਜਾਣੇ ਪਵੇ, ਕਿਤੇ ਸਾਨੂੰ ਸਤਿਕਾਰ ਨਾ ਕਰਨਾ ਪੈ ਜੇ। ਜਿੰਨਾ ਗੁਰੂ ਦਾ ਸਤਿਕਾਰ ਕਰਾਂਗੇ ਓਨੀ ਗੁਰੂ ਦੀ ਸਾਡੇ 'ਤੇ ਬਖਸ਼ਿਸ਼ ਹੋਵੇਗੀ। ਸੱਤਵ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਜੀ ਮਹਾਰਾਜ ਦਾ ਪਾਵਨ ਇਤਿਹਾਸ ਜਦ ਪੜ੍ਹਦੇ ਹਾਂ ਸਾਨੂੰ ਸਿੱਖਿਆ ਮਿਲਦੀ ਆ। ਗੁਰੂ ਹਰਿਰਾਏ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪਲੰਘ ਦੇ ਉੱਪਰ ਬਰਾਜੇ ਹੋਏ ਹਨ। ਗੁਰੂ ਕੀ ਸੰਗਤ ਗੁਰੂ ਕੇ ਦਰਸ਼ਨ ਕਰਨ ਲਈ ਜੋ ਆਈ, ਜੋਟੀਆਂ ਦੇ ਰੂਪ ਵਿੱਚ ਉੱਚੀ ਉੱਚੀ ਸ਼ਬਦ ਪੜ੍ਹਦੀ ਆਉਂਦੀ ਆ। ਹਾਲੇ ਦੂਰ ਹੀ ਆ ਸੰਗਤ, ਹਜ਼ੂਰ ਦੇ ਕੰਨਾਂ 'ਚ ਆਵਾਜ਼ ਪਈ ਲੰਬੇ ਪਿਆਂ ਦੇ, ਹਜ਼ੂਰ ਬੜੀ ਤੇਜ਼ੀ ਨਾਲ ਗੁਰੂ ਹਰਿਰਾਏ ਜੀ ਉੱਠੇ। ਤੇਜ਼ੀ ਨਾਲ ਉੱਠਦਿਆਂ ਹਜ਼ੂਰ ਦੇ ਕਹਿੰਦੇ ਕੁਝ ਗੋਡੇ ਦੇ ਉੱਤੇ ਚੋਟ ਲੱਗ ਗਈ। ਇਤਨੇ ਨੂੰ ਸੰਗਤ ਆ ਗਈ, ਸ਼ਬਦ ਪੂਰਾ ਕੀਤਾ, ਗੁਰੂ ਮਹਾਰਾਜ ਨੂੰ ਸਿਰ ਝੁਕਾਇਆ। ਸੰਗਤ ਨੇ ਬੜੇ ਸਤਿਕਾਰ ਨਾਲ, ਹਜ਼ੂਰ ਨੇ ਸੰਗਤ ਨੂੰ ਬਿਠਾਇਆ। ਕੋਲੋਂ ਗੁਰਸਿੱਖ ਕੁਝ ਕਹਿਣ ਲੱਗੇ, ਪਾਤਸ਼ਾਹ ਆਪ ਇੰਨੀ ਤੇਜ਼ੀ ਨਾਲ ਕਿਉਂ ਉੱਠੇ? ਗੁਰੂ ਹਰਿਰਾਏ ਜੀ ਮਹਾਰਾਜ ਕਹਿੰਦੇ ਭਾਈ ਇਹ ਤੁਰਕੀ ਬਾਣੀ, ਗੁਰੂ ਨਾਨਕ ਦੀ ਬਾਣੀ ਸੰਗਤ ਪੜ੍ਹਦੀ ਆ ਰਹੀ ਸੀ, ਬਾਣੀ ਦਾ ਸਤਿਕਾਰ ਕਰਨ ਲਈ ਅਸੀਂ ਉੱਠੇ ਹਾਂ। ਉੱਥੇ ਫਿਰ ਇਤਿਹਾਸ ਦੇ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਕੇ ਬਚਨ ਸਾਨੂੰ ਸੁਣਾਏ ਆ, ਅੰਕਿਤ ਕੀਤੇ ਆ। ਹਜ਼ੂਰ ਨੇ ਕਿਹਾ ਗੁਰਬਾਣੀ ਭੈ ਜਿਨ ਅਦਵਨਾ ਧਾਰਾ, ਜਾਨੋ ਸੋ ਨਹੀਂ ਸਿੱਖ ਹਮਾਰਾ। ਮਹਾਰਾਜ ਕਹਿੰਦੇ ਜਿਹਨੇ ਗੁਰੂ ਕੀ ਬਾਣੀ ਦਾ ਭੈ ਨਹੀਂ ਕੀਤਾ, ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਉਹ ਸਾਡਾ ਸਿੱਖ ਹੀ ਨਹੀਂ। ਗੁਰਬਾਣੀ ਦਾ ਸਤਿਕਾਰ, ਗੁਰੂ ਦਾ ਸਤਿਕਾਰ ਜਿੰਨਾ ਕਰ ਲਈਏ ਓਨੀ ਹੀ ਗੁਰੂ ਦੀ ਸਾਡੇ 'ਤੇ ਬਖਸ਼ਿਸ਼ ਹੋਣੀ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਸਿੱਖਿਆ ਦਿੰਦੇ ਨੇ, ਕਰੋਂ ਬੰਦਨਾ ਧਿਆਏ। ਪਾਤਸ਼ਾਹ ਕਹਿੰਦੇ ਜੋ ਉਹ ਇੱਕ ਅਦੁੱਤੀ ਬ੍ਰਹਮ ਹੈ, ਪ੍ਰਭੂ ਹੈ, ਉਸ ਨੂੰ ਬੰਦਨਾ ਕਰੀਏ, ਉਸੇ ਵਾਹਿਗੁਰੂ ਨੂੰ ਧਿਆਵਨਾ ਕਰੀਏ। ਗੁਣ ਗੋਬਿੰਦ ਗੋਪਾਲ ਪ੍ਰਭ, ਸਰਨ ਪਰੋਂ ਹਰਿ ਰਾਏ। ਉਹ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਈਏ, ਔਰ ਹਰੀ ਰਾਜਾ ਜੋ ਪ੍ਰਕਾਸ਼ ਰੂਪ ਹੈ ਸਰਨ ਪਰੋਂ, ਉਹਦੀ ਸ਼ਰਨ 'ਚ ਪੈਣਾ ਕਰੀਏ। ਜਿਹੜੇ ਉਸਦੀ ਸ਼ਰਨ 'ਚ ਪੈ ਜਾਂਦੇ ਨੇ, ਤਾਂ ਕਿ ਆਸ ਕਲਿਆਣ ਸੁੱਖ, ਜਾਂ ਤੇ ਸਭ ਕਛ ਹੋਏ। ਜਿਸ ਵਾਹਿਗੁਰੂ ਦੇ ਪਾਸੋਂ ਸਭ ਕੁਝ ਹੋ ਆਉਂਦਾ, ਜਿਹੜਾ ਸਰਬ ਕਲਾ ਸਮਰੱਥ ਹੈ, ਜਿਹੜਾ ਉਹਦੀ ਸ਼ਰਨ 'ਚ ਪੈਂਦਾ, ਤਾਂ ਕਿ ਆਸ ਕਲਿਆਣ ਸੁੱਖ, ਉਹਦੀ ਆਸ਼ਾ ਵੀ ਪੂਰੀ ਹੁੰਦੀ ਆ, ਉਹਨੂੰ ਕਲਿਆਣ ਮੋਕਸ਼ ਦੀ ਪ੍ਰਾਪਤੀ ਅਤੇ ਸਦੀਵੀ ਸੁੱਖ ਵੀ ਉਸ ਨੂੰ ਪ੍ਰਾਪਤ ਹੁੰਦਾ ਹੈ। ਚਾਰ ਕੁੰਟ ਦਹਿ ਦਿਸ ਭਰਮਿਓ, ਤਿਸ ਬਿਨ ਅਵਰ ਨ ਕੋਏ। ਚਾਰ ਕੁੰਟ ਚਾਰੇ ਦਿਸ਼ਾ ਅਥਵਾ ਚਾਰ ਖਾਣੀਆਂ ਵੀ, ਦਹਿ ਦਿਸ ਦਸ ਦਿਸ਼ਾ, ਸਾਰਿਆਂ ਥਾਵਾਂ 'ਚ ਭਰਮਣਾ ਕੀਤਾ ਹੈ, ਸਭ ਥਾਵਾਂ 'ਚ ਵੇਖਿਆ। ਤਿਸ ਬਿਨ ਆਵਰ ਨਾ ਕੋਈ, ਉਹ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਉਹ ਸਾਰੇ ਵਿਆਪਕ ਹੈ, ਉਹ ਸਾਰੇ ਪੂਰਨ ਹੈ। ਵੇਦ ਪੁਰਾਣ ਸਿਮਰਤ ਸੁਣੇ, ਬਹੁਵਿਦ ਕਰੋ ਵਿਚਾਰ। ਚਾਰੇ ਵੇਦ ਸ਼ਾਮ, ਜੁਜਰ, ਰਿਗ, ਅਥਰਵਨ ਅਤੇ 18 ਪੁਰਾਣ, 27 ਸਿਮਰਤੀਆਂ, ਇਹਨਾਂ ਸਾਰਿਆਂ ਨੂੰ ਵਿਚਾਰਿਆ ਸੁਣਿਆ। ਸਾਰੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਹਿੰਦੇ ਨੇ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ, ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਥਵਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਨਹੀਂ ਹੋਸ਼ੀਆਂ। ਬਹੁਵਿਧ ਕਰੋਂ ਵਿਚਾਰ, ਬਹੁਤ ਤਰ੍ਹਾਂ ਦੇ ਨਾਲ ਆਪ ਵੀ ਵਿਚਾਰ ਕੇ ਵੇਖਿਆ ਹੈ। ਪਤਤ ਉਧਾਰਨ ਭੈ ਹਰਨ, ਸੁਖ ਸਾਗਰ ਨਿਰੰਕਾਰ। ਉਹ ਜੋ ਨਿਰੰਕਾਰ ਹੈ, ਨਿਰਾ ਆਕਾਰ ਵਾਹਿਗੁਰੂ, ਪਤਤ ਉਧਾਰਨ, ਉਹ ਪਾਪੀਆਂ ਨੂੰ ਤਾਰਨ ਵਾਲਾ ਹੈ। ਉਹਦੇ ਨਾਮ ਨੂੰ ਜੋ ਜਪਦਾ ਹੈ, ਉਹ ਭਾਵੇਂ ਪਾਪੀ ਵੀ ਹੋਣ, ਉਹ ਤਰ ਜਾਂਦੇ ਨੇ। ਇੱਕ ਨਹੀਂ ਅਨੰਤ ਪਾਪੀ ਤਰੇ ਨੇ ਉਹਦੇ ਨਾਮ ਨੂੰ ਜਪ ਕੇ। ਪਤਤ ਉਧਾਰਨ ਭੈ ਹਰਨ, ਉਹ ਜੀਵ ਦੇ ਭੈ ਨੂੰ ਵੀ ਮੇਟਣ ਵਾਲਾ, ਨਾਸ ਕਰਨ ਵਾਲਾ। ਸੁਖ ਸਾਗਰ, ਸੁੱਖਾਂ ਦਾ ਉਹ ਸਮੁੰਦਰ ਹੈ, ਭਾਵ ਬੇਅੰਤ ਸੁੱਖ ਬਖਸ਼ਣ ਵਾਲਾ ਹੈ। ਦਾਤਾ ਭੁਗਤਾ ਦੇਣ ਹਾਰ, ਤਿਸ ਵੇਨੇ ਅਵਰ ਨਾ ਜਾਏ। ਉਹ ਸਾਰਿਆਂ ਨੂੰ ਦਾਤਾਂ ਦੇ ਦੇਣ ਵਾਲਾ ਹੈ, ਉਹ ਦਾਤਾ ਹੈ। ਇਸੇ ਲਈ ਹਜ਼ੂਰ ਨੇ ਕਿਹਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਵੀ ਇਹ ਆ ਜਾ, ਸਭ ਥਾਵਾਂ 'ਚ ਰੋਜੀ ਦਿੰਦਾ, ਸਭ ਜੀਆਂ ਨੂੰ ਰੋਜੀ ਦਿੰਦਾ, ਸਾਡੇ ਔਗਣਾਂ ਨੂੰ ਵੀ ਦੇਖਦਾ ਹੋਇਆ ਉਹ ਫਿਰ ਵੀ ਦੇਈ ਜਾਂਦਾ। ਜਿਵੇਂ ਮਹਾਂਪੁਰਖ ਸੁਣਾਇਆ ਕਰਦੇ ਸਨ, ਇੱਕ ਵਾਰੀ ਕਹਿੰਦੇ ਮੂਸੇ ਪੈਗੰਬਰ ਨੇ ਖੁਦਾ ਦੇ ਕੋਲ ਬੇਨਤੀ ਕਰਕੇ ਕਿਹਾ, ਜੀ ਮੈਨੂੰ ਵੀ ਕੋਈ, ਸਾਰਾ ਕੁਝ ਤੁਹਾਡੇ ਕੋਲ ਹੀ ਆ, ਸਭ ਕੁਝ ਤੁਸੀਂ ਸਾਹਮਣੇ ਆ, ਮੈਨੂੰ ਵੀ ਕੋਈ ਕੰਮ ਦਿਓ। ਕਹਿੰਦੇ ਕੀ ਚਾਹੁੰਦਾ ਹੈਗਾ? ਕਹਿੰਦਾ ਜੀ ਮੈਨੂੰ ਰੋਜੀ ਦੇਣ ਦੀ ਅਧਿਕਾਰ ਮੈਨੂੰ ਦੇ ਦਿਓ, ਸਾਰੇ ਜੀਆਂ ਨੂੰ ਮੈਂ ਰੋਜੀ ਦੇਵਾਂ। ਕਿਉਂਕਿ ਹੁਣ ਜਿਹਦੇ ਹੱਥ ਵਿੱਚ ਰੋਜੀ ਹੋਈ ਆ ਗਈ, ਫਿਰ ਉਹਦੇ ਅੱਗੇ ਤਾਂ ਸਭ ਨੂੰ ਝੁਕਣਾ ਹੀ ਪੈਣਾ ਨਾ, ਵੀ ਚੰਗੀ ਸ਼ਕਤੀ ਵਾਲੀ ਗੱਲ ਹੀ ਲਈਏ। ਅਤੇ ਕਹਿੰਦੇ ਖੁਦਾ ਕਹਿਣ ਲੱਗਿਆ, ਚੰਗਾ ਵੀ ਤੈਨੂੰ ਇੱਕ ਦੇਣ ਦੀ ਪਹਿਲਾਂ ਦੇਖ ਕੇ ਦੇਖ ਲੈਣਾ, ਵੀ ਜੇ ਸਾਰਾ ਕੁਝ ਇਹ ਨਿਭਾ ਲਿਆ ਕਰੇਗਾ ਫਿਰ ਦੇ ਦੇਵਾਂਗੇ। ਜਿਵੇਂ ਪਹਿਲਾਂ ਦੇਖਣਾ ਪੈਂਦਾ ਵੀ ਇਹ ਕੰਮ ਇੰਨਾ ਕੁ ਕਰ ਲੂਗਾ ਕਿ ਨਾ ਕਰੂਗਾ। ਕਹਿੰਦੇ ਖੁਦਾ ਕਹਿਣ ਲੱਗਿਆ, ਚੰਗਾ ਇੱਕ ਦਿਨ ਦਾ ਤੈਨੂੰ ਇਹ ਦੇ ਦਿੰਦੇ ਹਾਂ, ਅਤੇ ਜੇ ਤਾਂ ਇੱਕ ਦਿਨ ਸਾਰਿਆਂ ਨੂੰ ਇਹ ਡਿਊਟੀ ਨਿਭਾ ਦਿੱਤੀ, ਫਿਰ ਤੈਨੂੰ ਅੱਗੇ ਵੀ ਸੰਭਾ ਦੇਵਾਂਗੇ। ਕਹਿੰਦੇ ਕਰ ਦਿੱਤਾ ਹੁਕਮ ਰੋਜੀ ਦੇਣ ਦਾ, ਪਰ ਜਦੋਂ ਦੇਖਿਆ ਰੋਜੀ ਦੇਣ ਲੱਗਿਆ ਤਾਂ ਫਿਰ ਕੁਝ ਜੀ, ਜਦੋਂ ਉਹਨਾਂ ਦੇ ਮਾੜੇ ਕਰਮ ਦੇਖੇ, ਕਹਿੰਦੇ ਛੱਡ ਦਿੱਤੇ ਉਹਨਾਂ ਨੂੰ ਰੋਜੀ ਦਿੱਤੀ ਨਾ। ਇੱਕ ਤਾਂ ਕਹਿੰਦੇ ਨੇ ਉੱਥੇ ਜ਼ਿਕਰ ਆਉਂਦਾ ਹੈ ਸਾਖੀ ਪ੍ਰਮਾਣਾਂ ਦੇ ਅੰਦਰ, ਕਹਿੰਦੇ ਇੱਕ ਤਾਂ ਸੂਰ ਨੂੰ ਨਾ ਦਿੱਤਾ, ਕੁਝ ਕਹਿੰਦੇ ਹੋਰ ਜੀ ਵਿਭਚਾਰੀ ਕੁਝ ਦੇਖੇ, ਕਹਿੰਦੇ ਉਹਨਾਂ ਨੂੰ ਛੱਡ ਦਿੱਤਾ। ਜਦੋਂ ਕਹਿੰਦੇ ਖੁਦਾ ਨੇ ਪੁੱਛਿਆ ਵੀ ਕਿਉਂ ਡਿਊਟੀ ਨਿਭਾਈ, ਕਹਿੰਦੇ ਹਾਂ ਜੀ ਨਿਭਾਈ ਆ। ਖੁਦਾ ਕਹਿੰਦਾ ਵੀ ਤੈਂ ਫਲਾਣੇ ਫਲਾਣੇ ਜੀ ਤਾਂ ਭੁੱਖੇ ਛੱਡ ਦਿੱਤੇ, ਉਹਨਾਂ ਨੂੰ ਨਹੀਂ ਰਿਜ਼ਕ ਦਿੱਤਾ। ਕਹਿੰਦਾ ਜੀ ਹਾਂ, ਉਹਨਾਂ ਦੇ ਕਰਮ ਦੇਖ ਕੇ ਦਿੱਤਾ ਮੈਂ, ਉਹ ਤਾਂ ਭੁੱਖੇ ਕਰ ਰਹਿਣ ਦੇ ਯੋਗ ਹੀ ਸੀ, ਉਹ ਕਰਮ ਐਸੇ ਮਾੜੇ ਕਰਦੇ ਸਨ, ਉਹਨਾਂ ਨੂੰ ਥੋੜ੍ਹਾ ਰੋਜੀ ਦੇਣੀ ਆ। ਕਹਿੰਦੇ ਖੁਦਾ ਕਹਿੰਦਾ ਇਹ ਨਹੀਂ ਹੈ, ਤੇਰਾ ਕੰਮ ਸੀ ਰੋਜੀ ਦੇਣ ਦਾ, ਜੇ ਜੇ ਕੋਈ ਕਰਮ ਕਰਦੇ ਉਹ ਕਰਮਾਂ ਦਾ ਫਲ ਉਹਨਾਂ ਨੂੰ ਵੱਖਰਾ ਮਿਲਣਾ, ਅਤੇ ਜੇ ਅਸੀਂ ਕਰਮ ਦੇਖ ਕੇ ਰੋਜੀ ਦਈਏ ਫਿਰ ਤਾਂ ਬੇਅੰਤ ਸਾਰੇ ਭੁੱਖੇ ਮਰ ਜਾਣ। ਕਹਿੰਦੇ ਫਿਰ ਉਹ ਮੂਸਾ ਪੈਗੰਬਰ ਕਹਿੰਦਾ ਜੀ ਭੁੱਖੇ ਤਾਂ ਤੁਹਾਥੋਂ ਵੀ ਬਥੇਰੇ ਮਰ ਜਾਂਦੇ ਹੋਣਗੇ, ਤੁਸੀਂ ਕਿਹੜਾ ਸਾਰਿਆਂ ਨੂੰ ਰੋਜੀ ਦੇ ਦਿੰਦੇ ਹੋਵੋਗੇ? ਕਹਿੰਦੇ ਨਹੀਂ, ਅਸੀਂ ਨਹੀਂ ਮਰਨ ਦਿੰਦੇ ਭੁੱਖਾ। ਬਾਣੀ 'ਚ ਵੀ ਮਾਰੇ ਕਹਿੰਦੇ ਦੇਖਤ ਹੈ ਪਰ ਦੇਤ ਨਾ ਹਾਰਾ, ਸਾਡੇ ਕਰਮਾਂ ਨੂੰ ਤਾਂ ਉਹ ਦੇਖਦਾ, ਅਸੀਂ ਬੇਅੰਤ ਮਾੜੇ ਕਰਮ ਕਰਦੇ ਹਾਂ, ਅਨੰਤ ਭੁੱਲਾਂ ਕਰਦੇ ਹਾਂ, ਪਰ ਉਹ ਫਿਰ ਵੀ ਦੇਈ ਜਾਂਦਾ। ਕਹਿੰਦੇ ਕਹਿਣ ਲੱਗਿਆ ਦੇਖਾਂਗਾ, ਤੁਸੀਂ ਸਾਰਿਆਂ ਨੂੰ ਦਿੰਦੇ ਹੋ? ਕਹਿੰਦੇ ਹਾਂ ਸਭ ਨੂੰ ਦਿੰਦੇ ਹਾਂ, ਦੇਖ ਲਈ। ਉਹਨੇ ਕੀ ਕੀਤਾ? ਕੋਈ ਕਹਿੰਦੇ ਨੇ ਕਹਿੰਦੇ ਇੱਕ ਕੀੜਾ ਫੜ ਕੇ ਉਹਨੇ ਡੱਬੀ 'ਚ ਬੰਦ ਕਰ ਲਿਆ, ਆਪਣੇ ਖੀਸੇ 'ਚ ਪਾ ਲਿਆ, ਕਹਿੰਦੇ ਦੇਖਾਂਗੇ ਵੀ ਇਹਨੂੰ ਕਿੱਥੋਂ ਖੁਦਾ ਰੋਜੀ ਦੇ ਦੂਗਾ। ਕੋਈ ਕਹਿੰਦੇ ਨੇ ਉਹਨੇ ਟੋਪੀ ਦੇ ਵਿੱਚ ਟੰਗ ਲਿਆ, ਕਿਤੇ ਵੀ ਰੱਖ ਲਿਆ, ਜਾਣੇ ਇੱਕ ਕੀੜਾ ਕੋਲ ਰੱਖਿਆ। ਅੱਡੋ ਅੱਡੀ ਕਈ ਥਾਈਂ ਗ੍ਰੰਥਾਂ 'ਚ ਜ਼ਿਕਰ ਵੱਖਰੇ ਵੱਖਰੇ ਢੰਗ ਨਾਲ। ਅਤੇ ਜਦੋਂ ਸਮਾਂ ਸ਼ਾਮਾਂ ਦਾ ਹੋਇਆ, ਖੁਦਾ ਨੂੰ ਮਿਲਿਆ ਅਤੇ ਬੜਾ ਖੁਸ਼ ਹੋ ਕੇ ਹੰਕਾਰ ਦੇ ਨਾਲ ਵੀ ਜਿਹੜਾ ਮੇਰੇ ਕੋਲ ਫੜਿਆ ਜੀ, ਇਹਨੂੰ ਕਿੱਥੋਂ ਰੋਜੀ ਮਿਲ ਜੂਗੀ? ਕਹਿਣ ਲੱਗਿਆ, ਕਿਉਂ ਖੁਦਾ ਜੀ ਸਭ ਨੂੰ ਦੇ ਦਿੱਤੀ ਰੋਜ਼ੀ? ਕਹਿੰਦੇ ਹਾਂ, ਉਹ ਅੱਜ ਦਿੱਤੀ ਜਾਂ ਰੋਜ਼ ਦਾ ਹੀ ਕੰਮ ਹੈ ਤਾਂ। ਅਤੇ ਕਹਿੰਦਾ ਕੋਈ ਰਹਿ ਗਿਆ ਆਹੂ ਦੇਖ ਲਓ। ਕਹਿੰਦੇ ਦੇਖਣਾ ਕਿ ਹੁਣ ਉਹ ਅੰਤਰਜਾਮੀ ਤਾਂ ਸੀ, ਖੁਦਾ ਪਰਮੇਸ਼ਰ ਸਭ ਕੁਝ ਜਾਣਦਾ, ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਕਿੱਥੇ ਨਹੀਂ ਦਿੰਦਾ, ਉਹ ਤਾਂ ਰੋਜ਼ੀ ਕਿਤੇ ਉਹਨੂੰ ਦਏ ਸੀ ਮੇਰੇ ਕੋਲ। ਉਹ ਤਾਂ ਇਹੋ ਜਿਹੇ ਥਾਵਾਂ 'ਚ ਜੀ ਜਾਂਦੇ ਨੇ ਜਿੱਥੇ ਕੋਈ ਰਸਤਾ ਹੀ ਨਹੀਂ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਰਿਜਕ ਆਗਾ ਕਰ ਧਰਿਆ ਵਾਹਿਗੁਰੂ ਨੇ। ਖੁਸ਼ਕ ਥਾਵਾਂ 'ਚ ਜਿੱਥੇ ਰਸਤਾ ਨਹੀਂ ਉੱਥੇ ਰੋਜ਼ੀ ਤਾਂ ਦੇ ਰੱਖੀ ਆ। ਸਗੋਂ ਗੁਰਬਾਣੀ ਤਾਂ ਇਹ ਵੀ ਕਹਿੰਦੀ ਆ, ਪਹਿਲੋਂ ਦੇ ਤੈ ਰਿਜਕ ਉਪਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜੀਵ ਦਾ ਰਿਜਕ ਪਹਿਲਾਂ ਪੈਦਾ ਕੀਤਾ ਵਾਹਿਗੁਰੂ ਨੇ ਮਨੁੱਖ ਬਾਅਦ ਵਿੱਚ। ਬੱਚਾ ਜਨਮ ਲੈਂਦਾ ਮਾਂ ਦੇ ਅਸਥਾਨਾਂ ਦੇ ਅੰਦਰ, ਦੁੱਧ ਵਾਹਿਗੁਰੂ ਪਹਿਲਾਂ ਬਣਾ ਦਿੰਦਾ, ਪਹਿਲਾਂ ਉਹਦਾ ਆਹਾਰ ਬਣਾਇਆ ਹੈ। ਉਹ ਪਰਮੇਸ਼ਰ ਸਭ ਦੀ ਪਾਲਣਾ ਕਰਨ ਵਾਲਾ ਉਹ ਹੈ। ਅਤੇ ਖੁਦਾ ਨੂੰ ਮੂਸਾ ਪੈਗੰਬਰ ਕਹਿੰਦਾ ਚੰਗੀ ਤਰ੍ਹਾਂ ਦੇਖ ਲਓ ਜੀ। ਕਹਿੰਦੇ ਕੋਈ ਨਾ, ਦੇਖਿਆ ਹੀ ਆ, ਪਤਾ ਤੇਰਾ ਵੀ ਜੋ ਹੈ ਤੂੰ ਦੱਸ। ਕਹਿੰਦੇ ਫਿਰ ਉਹ ਜਿਹੜਾ ਕੀੜਾ ਸੀ ਕੋਲ ਫੜਿਆ, ਕਹਿੰਦੇ ਸਾਹਮਣੇ ਕੱਢ ਕੇ ਦਿਖਾਉਣ ਲੱਗਿਆ। ਜਦੋਂ ਉਹਦੇ 'ਤੇ ਨਿਗਾਹ ਆਪ ਕੀੜੇ 'ਤੇ ਪਾਈ ਤਾਂ ਉਹਦੇ ਮੂੰਹ ਦੇ ਵਿੱਚ ਵੀ ਕਹਿੰਦੇ ਕੀੜੇ ਦੇ ਦਾਣਾ ਕਣਕ ਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਦੇ ਅੰਦਰ ਸਾਰਿਆਂ ਨੂੰ ਰਿਜਕ ਦਿੰਦਾ, ਐਸਾ ਕੋਈ ਥਾਂ ਨਹੀਂ। ਇਸੇ ਲਈ ਮੇਰੇ ਸਤਿਗੁਰੂ ਕਲੰਗੀਧਰ ਕਹਿੰਦੇ ਨੇ, ਦੀਨ ਨਾਨਕੀ ਪ੍ਰਤਪਾਰ ਕਰੈ ਨਿਤ, ਸੰਤ ਉਬਾਰ ਗਣੀ ਮੁਨ ਗਾਰੈ, ਪਸ ਪਸ਼ੂ ਨਗ ਨਾਗ ਨਰਹਤਵ, ਸਰਬ ਸਮੈਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲਕੇ ਨਹੀਂ ਕਰਮ ਵਿਚਾਰੈ। ਉਹ ਕਲਯੁਗੀ ਜੀਆਂ ਦੇ ਕਰਮ ਨਹੀਂ ਸੋਚਦਾ, ਉਹ ਸਭ ਨੂੰ ਰਿਜਕ ਦਿੰਦਾ ਹੈ। ਹਜ਼ੂਰ ਕਹਿੰਦੇ ਹਨ ਉਹ ਐਸਾ ਦਾਤਾ ਹੈ, ਉਹ ਸਭ ਕੁਝ ਆਪ ਹੀ ਬਣ ਰਿਹਾ। ਦਾਤਾ ਭੁਗਤਾ ਦੇਣਹਾਰ, ਉਹ ਭੋਗਣ ਵਾਲਾ ਵੀ ਆਪ ਹੀ ਬਣ ਰਿਹਾ, ਦਾਤਾ ਵੀ ਦੇਣ ਵਾਲਾ ਆਪ ਹੀ ਬਣ ਰਿਹਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ ਬਣ ਰਿਹਾ ਹੈ। ਦੇਣ ਵਾਲਾ ਆਪ ਆ ਦਾਤਾ, ਤਿਸ ਬਿਨ ਆਵਰ ਨਾ ਜਾਏ। ਉਹ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੀ ਨਹੀਂ ਵਾਹਿਗੁਰੂ ਤੋਂ ਬਿਨਾਂ ਜਿੱਥੇ ਉਹ ਨਾ ਹੋਵੇ। ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਪੌੜੀ ਦੀ ਸੰਪੂਰਨਤਾ ਕਰਦਿਆਂ ਹਜ਼ੂਰ ਕਹਿੰਦੇ ਨੇ ਨਾਨਕ ਹਰ ਗੁਣ ਗਾਏ, ਮਨੁੱਖ ਵਾਹਿਗੁਰੂ ਦੇ ਗੁਣ ਗਾ ਤੂੰ। ਕਹਿੰਦੇ ਜੇ ਗੁਣ ਗਾਉਣ ਨਾਲ ਮਿਲੂਗਾ ਕੀ ਮਾਰੇ? ਕਹਿੰਦੇ ਜੋ ਚਾਹੇ ਹੈ ਸੋਈ ਮਿਲੈ, ਜੋ ਮੰਗੇਗਾ ਨਾ, ਜੋ ਇੱਛਾ ਕਰੇਗਾ ਉਹ ਮਿਲ ਜਾਵੇਗਾ ਤੈਨੂੰ। ਪਰ ਗੁਣ ਗਾ ਕੇ ਤਾਂ ਦੇਖ, ਕੋਈ ਹੈ ਜਿਹਨੂੰ ਨਾ ਮਿਲਿਆ ਹੋਵੇ? ਹਜ਼ੂਰ ਕਹਿੰਦੇ ਜਿਣ ਜਿਣ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਜਿਹਨੇ ਨਾਮ ਜਪਿਆ ਉਹਦੇ ਕੰਮ ਵਾਹਿਗੁਰੂ ਨੇ ਸਵਾਰੇ ਨੇ। ਇੱਕ ਨਹੀਂ ਅਨੰਤ ਪ੍ਰਸੰਗ ਹਨ। ਹਜ਼ੂਰ ਕਹਿੰਦੇ ਜੋ ਮੰਗੇਗਾ, ਕਿਉਂਕਿ ਜੇਤੜੇ ਫਲ ਮਨ ਬੰਸ਼ੀ ਹੈ ਤੇਤੜੇ ਸਤਿਗੁਰ ਪਾਸ ਹਨ। ਉਹ ਆਪ ਦਿੰਦਾ ਆਪਣੇ ਪਿਆਰਿਆਂ ਨੂੰ ਜੋ ਉਸਨੂੰ ਅਰਾਧਦੇ ਨੇ। ਹਜ਼ੂਰ ਨੇ ਤਾਂ ਬਾਣੀ 'ਚ ਇੱਥੋਂ ਤੱਕ ਵੀ ਕਿਹਾ ਹੈ, ਪਿਤਾ ਕਿਰਪਾਲ ਆਗਿਆ ਇਹ ਕੀਨੀ, ਬਾਰਕ ਮੁੱਖ ਮੰਗੈ ਸੋ ਦੇਣਾ। ਨਾਮ ਜਪਣ ਵਾਲੇ ਉਸਦੇ ਬੱਚੇ ਨੇ, ਵਾਹਿਗੁਰੂ ਨੇ ਹੁਕਮ ਕਰ ਦਿੱਤਾ ਹੋਇਆ, ਜੋ ਮੰਗਣ ਉਹਨਾਂ ਨੂੰ ਉਹ ਦਿੰਦਾ। ਜੋ ਮੰਗੇ ਸੋ ਲੈਵੇ, ਪ੍ਰਭਾ ਆਪਣੇ ਸੰਤਾਂ ਦੇਵੇ, ਜੋ ਮੰਗਦੇ ਨੇ ਉਹ ਲੈਂਦੇ ਨੇ, ਵਾਹਿਗੁਰੂ ਆਪਣੇ ਪਿਆਰਿਆਂ ਨੂੰ ਦਿੰਦਾ ਹੈ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਨ ਹਰ ਕਾ ਨਾਮ ਪਿਆਰਾ। ਹਰ ਰੋਜ਼ ਆਪਾਂ ਸੋਦਰ ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਠਾਕੁਰ ਕਰ ਤਾਲ ਧਰਿਆ। ਠਾਕੁਰ ਪਰਮੇਸ਼ਰ ਨੇ ਕਰ ਹੱਥ ਦੀ ਤਾਰ ਤਰੀ ਦੇ ਉੱਤੇ ਪਦਾਰਥ ਰੱਖੇ ਨੇ ਵੀ ਕਦੇ ਸੇਵਕ ਮੰਗੇ ਦੇਣ ਲੱਗਿਆਂ ਦੇਰ ਨਾ ਲੱਗ ਜਾਵੇ। ਉਹ ਐਸਾ ਦਿਆਲੂ ਆ। ਸੋ ਹਜ਼ੂਰ ਕਹਿੰਦੇ ਹਨ ਜੋ ਚਾਹੇ ਹੈ ਸੋਈ ਮਿਲੈ, ਮਨੁੱਖ ਜੋ ਚਾਹੇਗਾ ਜੋ ਇੱਛਾ ਕਰੇਗਾ ਉਹ ਮਿਲੇਗਾ, ਕਿਉਂਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ। ਉਹ ਵਾਹਿਗੁਰੂ ਸਾਰੀਆਂ ਦਾਤਾਂ ਦੇ ਦੇਣ ਨੂੰ ਸਮਰੱਥ। ਪਾਵਨ ਵਿਚਾਰ ਬਾਣੀ ਦੀ ਜੋ ਸੁਣੀ ਹੈ ਗੁਰਸੰਗਤ ਜੀ ਹਿਰਦੇ 'ਚ ਥਾਂ ਦਈਏ, ਸਤਿਗੁਰੂ ਕਿਰਪਾ ਕਰਨਗੇ। ਲੜੀਵਾਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਇਹ 15 ਥਿੱਤਾਂ ਰਾਹੀਂ ਹਜ਼ੂਰ ਨੇ ਉਪਦੇਸ਼ ਬਖਸ਼ਿਆ। ਅੱਗੇ ਜਿਸ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ, ਉਹ ਆਪ ਪਾਵਨ ਬਾਣੀ ਦੀ ਵਿਚਾਰ ਸੁਣ ਕੇ ਲਾਹ ਲਿਆ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।